ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਗੁਰੂ ਪਿਆਰੇ ਨੇ ਹੁਕਮ ਕੀਤਾ ਕਿ ਭਾਈ ਵੀਰ ਸਿੰਘ ਜੀ ਰਚਿਤ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਕੁਝ ਸ਼ਬਦਾਂ ਦੀ ਆਡੀਓ ਰਿਕਾਰਡਿੰਗਸ ਕਰਕੇ ਸਾਨੂੰ ਭੇਜੋ। ਸੱਚ ਤਾਂ ਇਹ ਹੈ ਕਿ ਅੱਜ ਕੱਲ੍ਹ ਭਾਵ ਅਰਥ ਸਮਝ ਕੇ ਗੁਰਬਾਣੀ ਦਾ ਪਾਠ ਕਰਨ ਵਾਲੇ ਕੋਈ ਵਿਰਲੇ ਹੀ ਹੁੰਦੇ ਹਨ, ਕਿਉਂਕਿ ਰੂਟੀਨ ਵਿੱਚ ਤਾਂ ਪਾਠ ਬਹੁਤ ਸਾਰੇ ਲੋਕ ਕਰਦੇ ਹਨ, ਪਰ ਗੁਰਬਾਣੀ ਨੂੰ ਸਮਝ ਕੇ ਕਮਾਈ ਕਰਨ ਵਾਲੇ ਕੋਈ ਵਿਰਲੇ ਹੀ ਹੁੰਦੇ ਹਨ, ਅਤੇ ਇਹਨਾਂ ਦੇ ਸਰੋਤੇ ਬਹੁਤ ਘੱਟ ਗਏ ਹਨ। ਪਰ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਢਾਲਣਾ ਹੈ, ਉਸ ਅਨੁਸਾਰ ਚੱਲਣਾ ਹੈ, ਉਹ ਇਸ ਦੀ ਬਾਰੀਕੀਆਂ ਵਿੱਚ ਚੁਬੀਆਂ ਲਾਉਂਦੇ ਹਨ। ਉਹਨਾਂ ਲਈ ਇਹ ਲਿਖਤਾਂ ਚਾਨਣ ਮੁਨਾਰੇ ਦਾ ਕੰਮ ਕਰਨਗੀਆਂ। ਸੋ ਅੱਜ ਅਸੀਂ ਇੱਕ ਸ਼ਬਦ ਦੀ ਵਿਆਖਿਆ ਜੋ ਭਾਈ ਸਾਹਿਬ ਜੀ ਨੇ ਸੰਥਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀਤੀ ਹੈ, ਉਸ ਦਾ ਵਰਣਨ ਕਰਾਂਗੇ। ਗੌੜੀ ਕਬੀਰ ਜੀ ਚੌਪ ਦਾ, ਪਾਪ ਪੁੰਨ ਦੋਏ ਬੈਲ ਬਿਸਾਹੇ, ਪਵਨ ਪੂੰਜੀ ਪਰਗਾਸਿਓ, ਤ੍ਰਿਸ਼ਨਾ ਗੁਣ ਭਰੀ ਘਟ ਪੀਤਰ, ਇਨ ਬਿਦ ਟਾਂਡ ਬਿਸਾਹਿਓ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬੰਜਾਰਾ, ਰਹਾਓ, ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ, ਪੰਚ ਤਤ ਮਿਲਦਾਨ ਨਿਬੇਰੇ, ਟਾਂਡਾ ਉਤਰਿਓ ਪਾਰਾ, ਕਹਿਤ ਕਬੀਰ ਸੁਨੋਰੇ ਸੰਤੋ, ਅਬ ਐਸੀ ਬਨ ਆਈ, ਘਾਟੀ ਚੜ੍ਹਤ ਬੈਲ ਇੱਕ ਥਾਕਾ, ਚਲੇ ਗੋਨ ਛਿਟਕਾਈ। ਭਰਾ ਕਥਨ, ਇਸ ਸ਼ਬਦ ਨੂੰ ਆਪਣੇ ਅਰਥਾਂ ਅਤੇ ਵਿਵੇਚਨਾ ਵਿੱਚ ਦਾਨੇ ਲੋਕ ਬਹੁਤ ਕਠਿਨ ਸਮਝਦੇ ਆਏ ਹਨ। ਇਸ ਦੀ ਉਥਾਨਕਾ ਇਹ ਚਲੀ ਆਉਂਦੀ ਹੈ ਕਿ ਸ੍ਰੀ ਕਬੀਰ ਜੀ ਪਾਸ ਕਿਸੇ ਲੁਬਾਣਿਆ ਕੇ ਵਣਜਾਰਿਆਂ ਦੇ ਨਾਇਕ ਅਰਥਾਤ ਵੱਡੇ ਸ਼ਾਹ ਵਣਜਾਰੇ ਨੇ ਆ ਕੇ ਬਿਨੈ ਕੀਤੀ ਕਿ ਆਪ ਦੇ ਆਏ ਗਏ ਲਈ ਖਰਚ ਚੋਖੇ ਹੁੰਦੇ ਹਨ, ਦੋ ਚਾਰ ਬੈਲ ਖਰੀਦ ਕੇ ਮੈਂ ਕਿਸੇ ਚੰਗੇ ਵਪਾਰੀ ਦੇ ਟਾਂਡੇ ਵਿੱਚ ਸ਼ਾਮਲ ਕਰ ਦਿੰਦਾ ਹਾਂ, ਕੁਝ ਵਪਾਰ ਮੇਰੇ ਵਣਜਾਰੇ ਆਪ ਲਈ ਕਰ ਦਿਆ ਕਰਨਗੇ, ਪੂੰਜੀ ਮੈਂ ਆਪ ਲਾ ਦਿਆਂਗਾ, ਇਸ ਤਰ੍ਹਾਂ ਕੁਝ ਆਮਦਨ ਵੀ ਹੋ ਜਾਵੇਗੀ ਅਤੇ ਆਪ ਨੂੰ ਫਿਕਰ ਵੀ ਕੋਈ ਨਾ ਕਰਨਾ ਪੈ ਸੀ, ਮੈਂ ਆਪ ਸਾਰਾ ਕੁਛ ਦੇਖਭਾਲ ਲਿਆ ਕਰਾਂਗਾ। ਉਸ ਵੇਲੇ ਕਬੀਰ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਮੂਲ, ਪਾਪ ਪੁੰਨ ਦੋਏ ਬੈਲ ਬਿਸਾਹੇ, ਪਵਨ ਪੂੰਜੀ ਪਰਗਾਸਿਓ, ਤ੍ਰਿਸ਼ਨਾ ਗੁਣ ਭਰੀ ਘਟ ਪੀਤਰ, ਇਨ ਬਿਦ ਟਾਂਡ ਬਿਸਾਹਿਓ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬੰਜਾਰਾ, ਰਹਾਓ। ਅਰਥ, ਅਰਥ ਰਹਾਓ ਤੋਂ ਚੱਲੇਗਾ। ਰਾਮ ਸਾਡਾ ਐਸਾ ਨਾਇਕ ਯਾਨੀ ਵਪਾਰੀਆਂ ਦਾ ਸ਼ਾਹ ਹੈ ਕਿ ਉਸਨੇ ਸਾਰੇ ਸੰਸਾਰ ਨੂੰ ਆਪਣਾ ਵਣਜਾਰਾ ਭਾਵ ਛੋਟੇ ਵਪਾਰੀ ਬਣਾ ਰੱਖਿਆ ਹੈ, ਰਹਾਓ। ਪ੍ਰਤੱਖ ਦੇਖੋ ਉਸ ਰਾਮ ਰੂਪੀ ਨਾਇਕ ਦੀ ਦਿੱਤੀ ਹੋਈ ਸਵਾਸਾਂ ਰੂਪੀ ਪੂੰਜੀ ਲੈ ਕੇ ਜੀਵ ਸੰਸਾਰ ਵਿੱਚ ਪ੍ਰਗਾਸ ਦਾ ਭਾਵ ਜੰਮਦਾ ਹੈ, ਪਰ ਉਸ ਪੂੰਜੀ ਨਾਲ ਜੀਵ ਹੁਣ ਹੀ ਨਹੀਂ ਜਨਮਾਂ ਜਨਮਾਂਤਰਾਂ ਵਿੱਚ ਪਾਪ ਪੁੰਨ ਕਰ ਕਰਕੇ ਸੂਖਮ ਸਰੀਰ ਅਤੇ ਅਸਥੂਲ ਸਰੀਰ ਰੂਪੀ ਦੋ ਬੈਲ ਖਰੀਦ ਲੈਂਦਾ ਹੈ। ਅਸਥੂਲ ਸਰੀਰ ਤਾਂ ਮਰ ਕੇ ਮੁੱਕ ਜਾਂਦਾ ਹੈ, ਪਰ ਸੂਖਮ ਜਾਂ ਲਿੰਗ ਸਰੀਰ ਅਸਥੂਲ ਯਾਨੀ ਦੇਹ ਦੇ ਮਰਨੇ ਤੋਂ ਵੀ ਨਹੀਂ ਮਰਦਾ, ਅਤੇ ਘੱਟ ਵਿੱਚ ਤ੍ਰਿਸ਼ਨਾ ਰੂਪ ਗੂਣ ਭਰੀ ਹੋਈ ਨੂੰ ਨਾਲ ਲਈ ਫਿਰਦਾ ਹੈ, ਜਿਸ ਕਰਕੇ ਹਰ ਜਨਮ ਵਿੱਚ ਇਹ ਇਸੀ ਬਿਧ ਦੇ ਭਾਵ ਤ੍ਰਿਸ਼ਨਾ ਮਈ ਵੱਖਰ ਖਰੀਦਦਾ ਰਹਿੰਦਾ ਹੈ। ਮੂਲ, ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ। ਅਰਥ, ਤ੍ਰਿਸ਼ਨਾ ਦੇ ਕੰਮਾਂ ਅਤੇ ਸਵਾਸਾਂ ਰੂਪੀ ਪੂੰਜੀ ਨੂੰ ਖਰੀਦਿਆਂ ਭੋਗਾਂ ਵਿੱਚ ਸਵਾਸ ਜ਼ਾਇਆ ਕਰਦਾ ਹੈ, ਕਿਉਂਕਿ ਤ੍ਰਿਸ਼ਨਾ ਵਾਲਾ ਆਪਣੀ ਕਮਾਈ ਹੋਈ ਨਾਲ ਫਿਰ ਕਾਮ ਆਦਿ ਭੋਗਾਂ ਵਿੱਚ ਰਚ ਜਾਂਦਾ ਹੈ। ਜੇ ਕਾਮ ਕਿਤੇ ਰੁਕ ਜਾਏ ਤਾਂ ਕ੍ਰੋਧ ਕਰਦਾ ਹੈ। ਸੋ ਇਹ ਦੋਏ ਕਾਮ ਅਤੇ ਕ੍ਰੋਧ ਇਸ ਦੀ ਸਵਾਸਾ ਰੂਪੀ ਪੂੰਜੀ ਨੂੰ ਅਹਿਮ ਵੰਡਾ ਲੈਂਦੇ ਹਨ, ਮਾਨੋ ਮਸੂਲੀਏ ਬਣ ਗਏ ਹਨ। ਇਸ ਦੀ ਸਵਾਸਾਂ ਰੂਪੀ ਪੂੰਜੀ ਹੋਰ ਤਰ੍ਹਾਂ ਵੀ ਬਿਰਥਾ ਜਾਂਦੀ ਹੈ ਕਿ ਉਹ ਹੈ ਮਨ ਦੇ ਤਰੰਗਾਂ ਵਿੱਚ, ਇੱਦਾਂ ਕਿ ਮਨ ਦੇ ਤਰੰਗ ਸਾਡੇ ਸਵਾਸਾਂ ਜਾਂ ਸਮੇਂ ਦਾ ਹਿੱਸਾ ਐਂ ਨਾਲੋ ਨਾਲ ਵੰਡਾਈ ਜਾਂਦੇ ਹਨ, ਜਿਸ ਤਰ੍ਹਾਂ ਕੋਈ ਹਿੱਸੇ ਵੰਡਾਉਣ ਵਾਲਾ ਭਾਈਵਾਲ ਜਾਂ ਸਰਕਾਰੀ ਕਰ ਟੈਕਸ ਲੈਣ ਵਾਲਾ ਹੁੰਦਾ ਹੈ। ਹੁਣ ਪ੍ਰਸ਼ਨ ਆਉਂਦਾ ਹੈ ਕਿ ਐਂ ਸਵਾਸਾਂ ਰੂਪੀ ਰਾਸ ਮੂੜੀ ਗਵਾ ਕੇ ਵਣਜਾਰਿਆਂ ਦੀ ਆਪਣੇ ਸ਼ਾਨ ਨਾਲ ਸੁਰਖਰੋਈ ਕਿਵੇਂ ਹੋਵੇ? ਮੂਲ ਪੰਚ ਤਤ ਮਿਲਦਾਨ ਨਿਬੇਰੈ ਟਾਂਡਾ ਉਤਰਿਓ ਪਾਰਾ। ਅਰਥ ਤਦ ਫਰਮਾਉਂਦੇ ਹਨ ਕਿ ਹੁਣ ਜੇ ਇਹ ਕਾਟੇ ਵਿੱਚ ਚਲਾ ਗਿਆ ਜੀਵ ਰੂਪੀ ਵਣਜਾਰਾ ਤਤ ਦੇ ਜਾਣਨ ਵਾਲੇ ਸੰਤਾਂ ਨੂੰ ਮਿਲ ਪਵੇ, ਤਦ ਇਸ ਦਾ ਦੇਣਾ ਨਿਬੜ ਸਕਦਾ ਹੈ ਕਿ ਹੁਣ ਵੀ ਜੇ ਉਹਨਾਂ ਦਾ ਦੱਸਿਆ ਮਾਲ ਲੱਦ ਲਵੇ ਅਤੇ ਰਹਿੰਦੇ ਸਵਾ ਸਫਲ ਕਰ ਲਵੇ, ਤਦ ਇਸ ਦਾ ਟਾਂਡਾ ਭਾਵ ਸੰਤਾਂ ਦੀ ਦਸੀ ਖੇਪ ਪਾਰ ਪਹੁੰਚ ਪਵੇਗੀ, ਪਰਲੋਕ ਵਿੱਚ ਦੈਵੀ ਗੁਣਾਂ ਦੀ ਖੇਪ ਲੈ ਜਾਏਗਾ। ਮੂਲ ਕਹਿਤ ਕਬੀਰ ਸੁਨੋਰੇ ਸੰਤੋ ਅਬ ਐਸੀ ਬਨ ਆਈ, ਘਾਟੀ ਚੜਤ ਬੈਲ ਇੱਕ ਥਾਕਾ ਚਲੇ ਗੋਨ ਛਿਟਕਾਈ। ਅਰਥ ਕਬੀਰ ਜੀ ਆਖਦੇ ਹਨ, ਹੇ ਸੰਤ ਜਨੋ ਸੁਣੋ, ਹੁਣ ਐਸੀ ਗੱਲ ਢੁੱਕ ਪੈਂਦੀ ਹੈ ਕਿ ਇਸ ਸੰਤਾਂ ਦੀ ਦਸੀ ਰਾਮ ਦੀ ਔਕਟ ਘਾਟੀ ਚੜ੍ਹਦਿਆਂ ਜਦ ਇੱਕ ਬੈਲ ਭਾਵ ਅਸਥੂਲ ਸਰੀਰ ਥੱਕ ਜਾਂਦਾ ਹੈ, ਭਾਵ ਮਰ ਜਾਂਦਾ ਹੈ, ਤਾਂ ਦੂਜਾ ਬੈਲ ਸੂਖਮ ਸਰੀਰ ਯਾਨੀ ਲਿੰਗ ਸਰੀਰ ਜਿਸਨੇ ਤ੍ਰਿਸ਼ਨਾ ਦੀ ਛੱਟ ਚਾਹੀ ਹੋਈ ਸੀ ਉਹ ਵੀ ਉਸ ਛੱਟ ਨੂੰ ਸੱਟ ਦਿੰਦਾ ਹੈ ਅਤੇ ਆਪ ਅੱਗੇ ਚਲਾ ਜਾਂਦਾ ਹੈ। ਭਾਵ ਤ੍ਰਿਸ਼ਨਾ ਰਹਿਤ ਹੋ ਜਾਣ ਕਰਕੇ ਲਿੰਗ ਸਰੀਰ ਵੀ ਨਹੀਂ ਰਹਿੰਦਾ, ਦੋਏ ਸਰੀਰ ਭਗਤ ਗਿਆਨੀ ਦੇ ਮੁੱਕ ਜਾਂਦੇ ਹਨ ਅਤੇ ਉਹ ਆਪਣੇ ਸ਼ਾਹ ਪਾਸ ਨਫੇਵੰਦਾ ਵਪਾਰੀ ਸੁਰਖਰੂ ਹੋ ਕੇ ਪਹੁੰਚਦਾ ਹੈ। ਵਿਆਖਿਆ ਇਸ ਸ਼ਬਦ ਦੀ, ਸਵਾਸ ਭਾਵ ਉਮਰਾਂ ਜਾਂ ਜੀਵਨ ਦਾ ਸਮਾਂ ਇਨਸਾਨ ਪਾਸ ਇੱਕ ਪੂੰਜੀ ਤੁਲ ਹੈ, ਪਰ ਇਨਸਾਨ ਦੇ ਅੰਦਰ ਜਨਮਾਂ ਜਨਮਾਂਤਰਾਂ ਤੋਂ ਤ੍ਰਿਸ਼ਨਾ ਹੈ। ਇਸ ਕਰਕੇ ਇਹ ਜੀਵਨ ਨੂੰ ਜੀਵਨ ਦੇ ਅਸਲੀ ਪ੍ਰਯੋਜਨ 'ਤੇ ਖਰਚ ਨਹੀਂ ਕਰਦਾ। ਇਹ ਤ੍ਰਿਸ਼ਨਾ ਦਾ ਪ੍ਰੇਰਿਆ ਤ੍ਰਿਸ਼ਨਾ ਨੂੰ ਪੂਰਨ ਵਾਲੇ ਕੰਮਾਂ 'ਤੇ ਸਮਾਂ ਖਰਚ ਕਰਦਾ ਹੈ, ਭਾਵ ਮੁਕਤ ਮਾਰਗ ਦਾ ਵੱਖਰ ਨਹੀਂ ਖਰੀਦ ਕਰਦਾ, ਜਨਮ ਮਰਨ ਦੇ ਗੇੜ ਵਾਲਾ ਸਮਾਨ ਖਰੀਦਦਾ ਹੈ। ਉਹ ਹੁੰਦਾ ਹੈ ਪਾਪ ਜਾਂ ਪੁੰਨ, ਦੋਵਾਂ ਕਰਕੇ ਸਰੀਰ ਮਿਲਦਾ ਹੈ ਅਤੇ ਬਾਰ ਬਾਰ ਜਨਮ ਆਉਂਦਾ ਹੈ। ਸਰੀਰ ਦੋ ਹਨ, ਇੱਕ ਅਸਥੂਲ ਅਤੇ ਦੂਜਾ ਸੂਖਮ ਜਾਂ ਲਿੰਗ ਸਰੀਰ। ਮਰਨ ਵੇਲੇ ਅਸਥੂਲ ਸਰੀਰ ਮਰ ਜਾਂਦਾ ਹੈ ਪਰ ਲਿੰਗ ਸਰੀਰ ਨਹੀਂ ਮਰਦਾ। ਸੋ ਪਾਪ ਪੁੰਨ ਕਰਕੇ ਸਰੀਰ ਜੋ ਮਿਲਦਾ ਹੈ ਉਹ ਦੋ ਸਰੀਰ ਆਉਂਦੇ ਹਨ, ਇਸ ਕਰਕੇ ਉਹਨਾਂ ਨੂੰ ਦੋ ਬੈਲ ਕਿਹਾ ਹੈ। ਅਸਥੂਲ ਸਰੀਰ ਮਾਇਕ ਕੰਮਾਂ ਦਾ ਬੈਲ ਬਣਿਆ ਰਹਿੰਦਾ ਹੈ ਅਤੇ ਸੂਖਮ ਸਰੀਰ ਤ੍ਰਿਸ਼ਨਾ ਦੀ ਛੱਟ ਚਾਈ ਹੋਈ ਵਾਲਾ ਵੀ ਬੈਲ ਹੀ ਬਣਿਆ ਰਹਿੰਦਾ ਹੈ। ਇਹ ਹੈ ਅੰਦਰ ਭਰੀ ਪਈ ਤ੍ਰਿਸ਼ਨਾ, ਜੋ ਇਸ ਤੋਂ ਤ੍ਰਿਸ਼ਨਾ ਦੇ ਕੰਮ ਕਰਾਉਂਦੀ ਤ੍ਰਿਸ਼ਨਾ ਵਧਾਉਂਦੀ ਰਹਿੰਦੀ ਹੈ। ਜਦ ਤ੍ਰਿਸ਼ਨਾ ਕਰਕੇ ਧਨ ਇਕੱਠਾ ਕਰਦਾ ਹੈ ਤਦ ਫਿਰ ਅੰਦਰਲੀ ਉਹੀ ਤ੍ਰਿਸ਼ਨਾ ਜੀਵ ਨੂੰ ਵਿਕਾਰਾਂ ਵਿੱਚ ਲੈ ਜਾਂਦੀ ਹੈ। ਕਾਮ ਕ੍ਰੋਧ ਆਦਿ ਪੰਜੇ ਵਿਕਾਰ ਇਸ ਦੀ ਕਰਨੀ ਕਰਤੂਤ ਨੂੰ ਮੈਲਿਆ ਕਰੀ ਰੱਖਦੇ ਹਨ, ਜਿਸ ਨਾਲ ਅੰਤਹਿਕਰਨ ਤ੍ਰਿਸ਼ਨਾ ਅਤੇ ਵਾਸ਼ਨਾ ਨਾਲ ਭਰਿਆ ਰਹਿੰਦਾ ਹੈ ਅਤੇ ਸਵਾਸ ਜਾਂ ਸਮਾਂ ਜ਼ਾਇਆ ਹੁੰਦਾ ਰਹਿੰਦਾ ਹੈ। ਜੋ ਸਮਾਂ ਤ੍ਰਿਸ਼ਨਾ ਦੀਆਂ ਕਾਰਾਂ ਵਿਹਾਰਾਂ ਅਤੇ ਭੋਗਾਂ ਤੋਂ ਬਚਦਾ ਹੈ ਉਹ ਵਿਹਲੀਆਂ ਸੋਚਾਂ ਮਨੋਰਾਜਾਂ ਵਿੱਚ ਚਲਾ ਜਾਂਦਾ ਹੈ, ਜਿਸ ਨੂੰ ਇੱਥੇ ਮਨ ਤਰੰਗ ਕਰਕੇ ਲਿਖਿਆ ਹੈ। ਜਿਵੇਂ ਸਾਹਿਬਾਂ ਦਾ ਵੀ ਫੁਰਮਾਨ ਹੈ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਏ। ਇਸ ਪ੍ਰਕਾਰ ਸਵਾਸ ਕਹੋ ਜਾਂ ਸਮੇਂ ਰੂਪੀ ਰਾਸ ਕਹੋ, ਬਿਰਥਾ ਖਰਚ ਹੋ ਰਹੀ ਹੈ। ਇਸ ਪੂੰਜੀ ਨੂੰ ਜੀਵ ਆਪਣੇ ਸਾਹ ਤੋਂ ਲੈ ਕੇ ਖੱਟਣ ਆਇਆ ਸੀ, ਉਸਦੀ ਥਾਵੇਂ ਹੁਣ ਤੋਟੇ ਵਿੱਚ ਹੈ। ਭਾਵ ਗਾਫਲੀ ਦਾ ਜੀਵਨ ਬਸਰ ਕਰਦਿਆਂ ਉਮਰਾ ਬਿਰਥਾ ਚਲੀ ਜਾ ਰਹੀ ਹੈ। ਪ੍ਰਸ਼ਨ ਹੈ ਕਿ ਇਹ ਦਾਨ ਅਰਥਾਤ ਦੇਣਾ ਜੋ ਸਿਰ ਚੜਿਆ ਗਿਆ ਹੈ ਕਿਕੋ ਨਿਬੜੇ। ਇਸ ਦਾ ਉਪਾਅ ਦੱਸਦੇ ਹਨ ਕਿ ਪੰਜ ਤੱਤ ਮਿਲ ਕੇ ਮੁਕਾ ਸਕਦੇ ਹਨ। ਭਾਵ ਹੈ ਤੱਤ ਨੂੰ ਜਾਣਨ ਵਾਲੇ ਤੱਤ ਵੇਤਾ ਸੰਤ ਮੁਕਾ ਸਕਦੇ ਹਨ। ਜੈਸਾ ਕਿ ਗੁਰੂ ਜੀ ਨੇ ਕਿਹਾ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਕਈ ਦਾਨੇ ਆਖਦੇ ਹਨ ਕਿ ਪੰਜ ਤੱਤ ਦਾ ਅਰਥ ਹੈ ਕਿ ਪੰਜਾਂ ਤੱਤਾਂ ਦੇ ਸੁਭਾਵਾਂ ਵਾਲਾ ਜੀਵਨ ਧਾਰਨ ਕੀਤਿਆਂ ਦੇਣੇ ਨਿਬੜਨਗੇ। ਜਿਵੇਂ ਕਿ ਕਬੀਰ ਜੀ ਨੇ ਫਰਮਾਇਆ ਹੈ, ਆਪ ਤੇਜ ਥਾਏ ਪ੍ਰਿਥਮੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ। ਗੌੜੀ ਕਬੀਰ ਜੀ ਅਰਥਾਤ ਜਲ ਦੀ ਰਹਿਤ ਹੈ ਮੈਲ ਹਰਨੀ, ਸ਼ਾਂਤੀ ਦੇਣੀ ਆਪ ਸ਼ਾਂਤ ਰਹਿਣਾ। ਪਾਉਣ ਦੀ ਰਹਿਤ ਹੈ ਜੀਵਨ ਦਾਨ ਦੇਣਾ ਅਤੇ ਇੱਕ ਤੋਂ ਲੱਗਣਾ ਸਭ ਨੂੰ। ਅਗਨੀ ਦੀ ਰਹਿਤ ਹੈ ਚਾਨਣ ਅਤੇ ਨਿਗ ਦੇਣੀ, ਜੋ ਮਿਲੇ ਖਾ ਕੇ ਖੁਸ਼ ਰਹਿਣਾ। ਧਰਤੀ ਦੀ ਰਹਿਤ ਹੈ ਜੀਰਾਂਦ ਰੱਖਣੀ ਅਤੇ ਉਪਕਾਰ ਕਰਨਾ। ਆਕਾਸ਼ ਦੀ ਰਹਿਤ ਹੈ ਸਾਰੇ ਕੁਛ ਨੂੰ ਆਪਣੇ ਵਿੱਚ ਲੈ ਕੇ ਫਿਰ ਅਸੰਗ ਰਹਿਣਾ। ਇਹ ਪੰਜਾਂ ਤੱਤਾਂ ਦੀ ਰਹਿਤ ਹੈ, ਇਸ ਦੇ ਧਾਰਨ ਕੀਤਿਆਂ ਉਹ ਜਿਹੜਾ ਸਾਡਾ ਕਰਜ਼ਾ ਹੈ ਜਾਂ ਦੇਣਾ ਹੈ ਨਿਬੜਦਾ ਹੈ ਅਤੇ ਕੀਤੇ ਕਰਮਾਂ ਦੀ ਮੈਲ ਉਤਰਦੀ ਹੈ। ਕਈ ਦਾਨੇ ਇਸ ਪੰਜ ਤੱਤ ਤੋਂ ਮੁਰਾਦ ਪੰਜ ਗੁਣ ਲੈਂਦੇ ਹਨ, ਯਾਨੀ ਸਤ, ਸੰਤੋਖ, ਦਇਆ, ਧਰਮ ਅਤੇ ਮੋਖ ਇੱਛਾ। ਭਾਵ ਸਭਨਾ ਦਾ ਇਹ ਹੈ ਕਿ ਤ੍ਰਿਸ਼ਨਾ ਦੇ ਉਲਟ ਵੈ ਤ੍ਰਿਸ਼ਨਾ ਯਾਨੀ ਤ੍ਰਿਸ਼ਨਾ ਰਹਿਤ ਕਰਮਾਂ ਸੋਚਾਂ ਵਿਚਾਰਾਂ ਨਾਲ ਅਤੇ ਸਾਈ ਮੇਲ ਦੀ ਤ੍ਰਿਸ਼ਨਾ ਵਾਲੀ ਕਰਨੀ ਕਰਤੂਤ ਯਾਨੀ ਪ੍ਰੇਮ ਨਾਮ ਕੀਰਤਨ ਅਤੇ ਖਰਚ ਕੀਤੀ ਸਵਾਸਾਂ ਦੀ ਪੂੰਜੀ ਨਾਲ ਬਿਰਥੇ ਗਏ ਸਵਾਸਾਂ ਦਾ ਦੇਣਾ ਯਾਨੀ ਕਰਜ਼ਾ ਅਦਾ ਹੋ ਜਾਂਦਾ ਹੈ। ਅਖੀਰ ਵਿੱਚ ਦੱਸਦੇ ਹਨ ਕਿ ਜਦ ਇੱਕ ਬੈਲ ਅਰਥਾਤ ਅਸਥੂਲ ਸਰੀਰ ਰਾਮ ਦੀ ਘਾਟੀ ਚੜ੍ਹਦਾ ਅੰਤ ਇੱਕ ਦਿਨ ਥੱਕ ਅਰਥਾਤ ਮੁੱਕ ਮਰ ਜਾਂਦਾ ਹੈ ਤਾਂ ਲਿੰਗ ਸਰੀਰ ਯਾਨੀ ਸੂਖਮ ਸਰੀਰ ਵੀ ਨਾਲ ਹੀ ਮਰ ਜਾਂਦਾ ਹੈ, ਕਿਉਂਕਿ ਉਸ ਵਿੱਚ ਤ੍ਰਿਸ਼ਨਾ ਨਹੀਂ ਰਹਿੰਦੀ। ਤ੍ਰਿਸ਼ਨਾ ਨਹੀਂ ਰਹਿੰਦੀ ਤਾਂ ਕਿਸ ਬੰਧਨ ਨਾਲ ਕਾਇਮ ਰਹੇ। ਭਾਵ ਇਹ ਕਿ ਭਗਤ ਗਿਆਨੀ ਸਰਬ ਬੰਧਨਾਂ ਤੋਂ ਮੁਕਤ ਹੋ ਕੇ ਸਾਈਂ ਦਰ ਪਹੁੰਚਦਾ ਹੈ, ਜਿਨ੍ਹਾਂ ਦੇ ਲਿੰਗ ਸਰੀਰ ਅਸਥੂਲ ਸਰੀਰ ਦੇ ਮਰਨ ਨਾਲ ਨਹੀਂ ਮਰਦੇ, ਉਹ ਤ੍ਰਿਸ਼ਨਾ ਵਾਸ਼ਨਾ ਦੀ ਪੋਟ ਚਾਈ ਜਨਮ ਦਰ ਜਨਮ ਭਟਕਦੇ ਫਿਰਦੇ ਟਿੰਡਾਂ ਵਾਲੇ ਗੇੜ ਵਾਂਗੂ ਘੁੰਮਦੇ ਰਹਿੰਦੇ ਹਨ। ਇਸ ਸ਼ਬਦ ਦੀ ਵਿਆਖਿਆ ਵਿੱਚ ਵਿਸ਼ੇਸ਼ ਕੀ ਹੈ? ਇਸ ਸ਼ਬਦ ਦੀ ਵਿਆਖਿਆ ਕਰਨ ਵਿੱਚ ਪੁਰਾਤਨ ਗਿਆਨੀ ਅਤੇ ਪੰਡਤਾਈ ਦੇ ਮਾਹਰ ਦੋਹਾਂ ਕਿਸਮਾਂ ਦੇ ਵਿਦਵਾਨ ਕਠਿਨਾਈ ਪ੍ਰਤੀਤ ਕਰਦੇ ਹੁੰਦੇ ਸਨ, ਖਾਸ ਕਰ ਪਹਿਲੀ ਤੁਕ ਵਿੱਚ ਮੁੱਢਲੀ ਨੀਂਹ ਬਣਨ ਵਿੱਚ। ਪਾਪ ਅਤੇ ਪੁੰਨ ਤਾਂ ਜਾਂ ਫੁਰਨੇ ਹਨ ਜਾਂ ਕਰਨੀ ਕਰਤੂਤ, ਕਿਸੇ ਦੇਹ ਧਾਰੀ ਦੇ ਇਹ ਭਾਰ ਕਿਕੋਂ ਚੁੱਕ ਸਕਦੇ ਹਨ? ਦੇਹ ਅਤੇ ਮਨ ਤਾਂ ਬੈਲ ਹੋ ਸਕਦੇ ਹਨ, ਮਨ ਵਿੱਚ ਤ੍ਰਿਸ਼ਨਾ ਦਾ ਵਾਸ ਹੋ ਸਕਦਾ ਹੈ, ਤਨ ਪਾਪ ਪੁੰਨ ਦਾ ਕਰਤਾ ਜਾਂ ਮਨ ਦਾ ਨਿਵਾਸ ਅਸਥਾਨ ਹੋ ਸਕਦਾ ਹੈ। ਤਾਂ ਤਾਂ ਪਾਪ ਪੁੰਨ ਦਾ ਭਾਵ ਲੈਣਾ ਹੈ। ਪਾਪ ਪੁੰਨ ਦੋਹਾਂ ਦੇ ਕਾਰਨ ਰਚੇ ਗਏ ਸਰੀਰ ਜੋ ਰਚੇ ਜਾਂਦੇ ਹਨ ਕਰਮਾਂ ਕਰਕੇ, ਹਾਂ ਮਿਸ਼ਰਿਤ ਕਰਮਾਂ ਕਰਕੇ ਹੀ ਸਰੀਰ ਰਚਿਆ ਜਾਂਦਾ ਹੈ, ਜੈਸੇ ਕਿ ਕਰਮੀ ਆਵੇ ਕੱਪੜਾ। ਸੋ ਪਾਪ ਪੁੰਨ ਤੋਂ ਉਪਲਿਖਤ ਹੈ, ਪਾਪ ਪੁੰਨ ਤੋਂ ਬਣੇ ਸਰੀਰ। ਸਰੀਰ ਦੋ ਹਨ, ਇੱਕ ਅਸਥੂਲ ਸਰੀਰ, ਦੂਸਰਾ ਸੂਖਮ ਸਰੀਰ ਜਿਸਨੂੰ ਲਿੰਗ ਸਰੀਰ ਵੀ ਆਖਦੇ ਹਨ। ਤੀਸਰਾ ਸੂਖਮ ਸਰੀਰ ਇੱਕ ਹੋਰ ਹੈ ਜਿਸਨੂੰ ਕਾਰਨ ਸਰੀਰ ਆਖਦੇ ਹਨ, ਪਰ ਇੱਥੇ ਉਹ ਲਿੰਗ ਸਰੀਰ ਦੇ ਵਿੱਚ ਹੀ ਲਿਆ ਹੈ। ਸੋ ਪਾਪ ਪੁੰਨ ਰੂਪੀ ਕਰਮਾਂ ਤੋਂ ਉਤਪਤ ਹੋਏ ਦੋ ਸਰੀਰ ਲੈਣੇ, ਇਹ ਦੋਏ ਸਰੀਰ ਬੈਲ ਸਮਝਣੇ। ਕਰਮ ਦਾ ਦੁੱਖ ਸੁੱਖ ਅਸਥੂਲ ਸਰੀਰ ਭੋਗਦਾ ਹੈ ਅਤੇ ਕਰਮ ਦੀ ਪ੍ਰੇਰਕ ਸ਼ਕਤੀ ਤ੍ਰਿਸ਼ਨਾ ਇਹ ਲਿੰਗ ਸਰੀਰ ਵਿੱਚ ਵਸਦੀ ਹੈ, ਵਾਸ਼ਨਾ ਤ੍ਰਿਸ਼ਨਾ ਦੇ ਭਾਰ ਉਹ ਚੁੱਕਦਾ ਹੈ। ਇਹ ਪਹਿਲੀ ਤੁਕ ਦਾ ਮੁੱਢ ਬੰਨ੍ਹ ਕੇ ਤੁਰਿਆਂ ਅਗਲੇ ਸਾਰੇ ਸ਼ਬਦ ਦੇ ਅਰਥ ਸੋਹਣੇ ਖੁੱਲ੍ਹ ਪੈਂਦੇ ਹਨ। ਸੋ ਇਹੋ ਮੁੱਢ ਬੰਨ੍ਹ ਕੇ ਅਸਾਂ ਉੱਪਰ ਅਰਥ ਕੀਤੇ ਅਤੇ ਵਿਆਖਿਆ ਲਿਖੀ ਹੈ। ਖੋਜ ਕੀਤਿਆਂ ਪਤਾ ਚੱਲਦਾ ਹੈ ਕਿ ਸਭ ਤੋਂ ਸ਼੍ਰੋਮਣੀ ਅਤੇ ਪੁਰਾਣੇ ਗਿਆਨੀ ਜਿਨ੍ਹਾਂ ਦੇ ਸਿੱਖੇ ਹੋਏ ਦਾਣੇ ਦੇਖੇ ਸੁਣੇ ਹਨ, ਭਾਈ ਚੰਦਾ ਸਿੰਘ ਜੀ ਇਹੋ ਮੁੱਢ ਬੰਨਿਆ ਕਰਦੇ ਸਨ। ਆਪ ਜੀ ਸੰਮਤ 1910 ਤੋਂ 1912 ਬਿਕਰਮੀ ਦੇ ਅਨੁਮਾਨ ਪਤਾ ਚੱਲਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਿਆ ਕਰਦੇ ਸਨ। ਆਪ ਦੇ ਇਹ ਖਿਆਲ 1945 ਵਿੱਚ ਛਪ ਵੀ ਗਏ ਸਨ। ਆਪ ਜੀ ਦੇ ਜੇਠੇ ਸੁਸਖੀਅਤ ਚਾਟੜੇ ਗਿਆਨੀ ਅਤੇ ਪੰਡਿਤ ਹਜ਼ਾਰਾ ਸਿੰਘ ਜੀ ਵੀ ਇਹ ਆਪਣੇ ਵਿਦਿਆ ਦਾਤਾ ਦੇ ਦੱਸੇ ਅਰਥ ਦੱਸਦੇ ਹੁੰਦੇ ਸਨ ਅਤੇ ਆਪ ਦੇ ਦੂਸਰੇ ਚੇਲੇ ਸੰਦਯਾ ਸਿੰਘ ਜੀ ਵਿਰਕਤ ਵੀ ਆਪ ਦੇ ਅਨੁਵਾਈ ਸਨ। ਫਰੀਦਕੋਟ ਦੇ ਪ੍ਰਸਿੱਧ ਗਿਆਨੀ ਭਾਈ ਬਦਨ ਸਿੰਘ ਜੀ ਵੀ ਇਹੋ ਅਰਥ ਕਰਦੇ ਸਨ। ਫਰੀਦਕੋਟ ਵਾਲੇ ਪ੍ਰਸਿੱਧ ਟੀਕੇ ਦੇ ਪਹਿਲੇ ਲੇਖਕ ਆਪ ਹੀ ਸਨ। ਜਦ ਪੰਥ ਦੇ ਪ੍ਰਸਿੱਧ ਗਿਆਨੀ ਅਤੇ ਵਿਦਵਾਨਾਂ ਨੇ ਫਰੀਦਕੋਟ ਮਹਾਰਾਜਾ ਬਿਕਰਮ ਸਿੰਘ ਜੀ ਦੇ ਸੱਦੇ 'ਤੇ ਇਕੱਤਰ ਹੋ ਕੇ ਅਰਥ ਵਿਚਾਰੇ, ਸੋਧੇ ਅਤੇ ਲਾਏ ਤਾਂ ਇਸ ਸ਼ਬਦ ਦੇ ਮੁੱਢਲੇ ਅੰਗ ਦੇ ਅਰਥ ਇਹੋ ਪ੍ਰਮਾਣਿਕ ਰੱਖੇ। 1936 ਬਿਕਰਮੀ ਵਿੱਚ ਇਸੇ ਟੀਕੇ ਵਿੱਚ ਹੀ ਇਹ ਅਰਥ ਛਪ ਵੀ ਚੁੱਕੇ ਹਨ। ਉਹਨਾਂ ਹੀ ਸਮਿਆਂ ਵਿੱਚ ਸ੍ਰੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਜੋ ਬੜੇ ਵਿਦਵਾਨ ਅਤੇ ਸੰਤ ਹੋਏ ਹਨ, ਆਪ ਵੀ ਇਹੋ ਮੁੱਢ ਬੰਨਦੇ ਹੁੰਦੇ ਸਨ। ਉਹਨਾਂ ਦਾ ਇਹੋ ਮੁੱਢ ਮੰਨਣਾ ਉਹਨਾਂ ਦੇ ਕੀਤੇ ਭਗਤ ਬਾਣੀ ਦੇ ਟੀਕੇ ਵਿੱਚ, ਜੋ 1955 ਵਿੱਚ ਛਪਿਆ ਸੀ, ਛਪ ਚੁੱਕਾ ਹੈ। ਸੰਤ ਸੁੱਤੇ ਪ੍ਰਕਾਸ਼ ਜੀ ਵੀ ਇਹੋ ਮੁੱਢ ਬੰਨਦੇ ਹੁੰਦੇ ਸਨ ਅਤੇ 1955 ਵਿੱਚ ਆਪ ਦੇ ਪਰਿਆਵਾਂ ਵਿੱਚ ਇਹ ਖਿਆਲ ਛਪ ਗਏ ਸਨ। ਇਹ ਖਿਆਲ ਦਾਨਿਆਂ ਦੇ ਐਵੇਂ ਮਿੱਥ ਲੈਣ ਵਾਂਗੂ ਨਹੀਂ ਸਨ, ਇਹਨਾਂ ਦੇ ਪਿੱਛੇ ਇਸ ਸ਼ਬਦ ਵਿੱਚੋਂ ਯੁਕਤੀਆਂ ਮਿਲਦੀਆਂ ਹਨ। ਪਹਿਲਾ ਤਾਂ ਇਹ ਕਿ ਜੋ ਉੱਪਰ ਦੱਸ ਆਇਆ ਕਿ ਪਾਪ ਅਤੇ ਪੁੰਨ ਬੈਲ ਕਿੱਕੋਂ ਬਣ ਸਕਦੇ ਹਨ, ਉਹ ਤਾਂ ਫੁਰਨੇ ਜਾਂ ਕਰਮ ਮਾਤਰ ਹਨ। ਦੂਸਰਾ, ਤ੍ਰਿਸ਼ਨਾ ਗੂਣ ਭਰੀ ਘੱਟ ਪੀਤਰ ਲਿਖਿਆ ਹੈ, ਘੱਟ ਹੈ ਹਿਰਦਾ ਅਤੇ ਤ੍ਰਿਸ਼ਨਾ ਹਿਰਦੇ ਵਿੱਚ ਵਸਦੀ ਹੈ ਅਤੇ ਹਿਰਦਾ ਸਰੀਰ ਧਾਰੀ ਵਿੱਚ ਹੁੰਦਾ ਹੈ। ਸੋ ਪੱਕੀ ਸਹਿਨਤ ਸਰੀਰ ਬੰਨੇ ਹੈ, ਇਸ ਲਈ ਪਾਪ ਪੁੰਨ ਤੋਂ ਉਪਲਖਤ ਪਾਪ ਪੁੰਨ ਕਰਕੇ ਬਣਿਆ ਸਰੀਰ ਹੈ ਅਤੇ ਸਰੀਰਾਂ ਦੇ ਦੋ ਹੋਣ ਕਰਕੇ ਉਹਨਾਂ ਨੂੰ ਦੋ ਬੈਲ ਕਿਹਾ ਹੈ। ਤੀਸਰਾ, ਪਵਨ ਪੂੰਜੀ ਸਵਾਸਾਂ ਦੀ ਰਾਸ, ਸਵਾਸ ਸਰੀਰ ਵਿੱਚ ਆਉਂਦੇ ਹਨ, ਇਹ ਵੀ ਸਹਿਨਤ ਸਰੀਰ ਵੱਲ ਹੈ। ਚੌਥਾ, ਕਾਮ ਕ੍ਰੋਧ ਅਤੇ ਮਨ ਤਰੰਗਾਂ ਨੂੰ ਜਗਾਤੀ ਅਤੇ ਬਟਵਾਰਾ ਕਿਹਾ ਹੈ, ਸਪਸ਼ਟ ਹੈ ਕਿ ਅਸੂਰੀ ਸੰਪਤਾ ਦੇ ਸਮਾਨ ਗਿਣੇ ਹਨ। ਤਦ ਧੁਨੀ ਇਸ ਪਾਸੇ ਵੱਲ ਜਾਂਦੀ ਹੈ ਕਿ ਰਾਸ ਜੋ ਖਰੀਦਣੀ ਸੀ ਸੋ ਦੈਵੀ ਸੰਪਤਾ ਦੀ ਸੀ। ਪੰਜਵਾਂ, ਦਾਨ ਨਿਬੇੜਨਾ, ਯਾਨੀ ਦਾਨ ਲੀਤਾ ਦਾਨ ਜਾਂ ਡੰਡ ਦੇਣਾ ਕਿ ਕਰਜ਼ਾ, ਕੋਈ ਅਰਥ ਲੈ ਲਓ, ਭਾਵ ਹੈ ਮਾੜੇ ਕਰਮਾਂ ਦਾ ਸੁਭਾਵ ਜਾਂ ਫਲ ਦਾ ਲੇਖਾ ਪੂਰਾ ਕਰ ਦੇਣਾ, ਇਹ ਵੀ ਪ੍ਰਯੋਜਨ ਦੈਵੀ ਸੰਪਦਾ ਦੀ ਪ੍ਰਾਪਤੀ ਦਾ ਹੋਵੇ। ਛੇਵਾਂ, ਉਤਰਿਓ ਪਾਰਾ, ਆਪਣੇ ਵਰਤੇ ਗਏ ਪੁਰਾਤਨ ਮੁਹਾਵਰੇ ਮੁਜਬ ਜੀਵ ਦੇ ਦੈਵੀ ਗੁਣਾਂ ਨਾਲ ਭੂਸ਼ਿਤ ਹੋ ਕੇ ਭਾਵ ਸਾਗਰ ਤੋਂ ਪਾਰ ਉਤਰਨੇ ਦੇ ਅਰਥ ਰੱਖਦਾ ਹੈ। ਇਹ ਅਸੁਰੀ ਸੰਪਦਾ ਦੇ ਪਾਰ ਉਤਰਨੇ ਲਈ ਨਹੀਂ ਵਰਤਿਆ ਜਾਂਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਵਿੱਚ ਵੀ ਪਾਰ ਉਤਰਨਾ ਕਲਿਆਣ ਦੇ ਅਰਥਾਂ ਵਿੱਚ ਹੀ ਆਇਆ ਹੈ। ਸੱਤਵਾਂ, ਚਲੇ ਗੋਨ ਛਿਟਕਾਈ। ਗੋਨ ਇਸੇ ਸ਼ਬਦ ਵਿੱਚ ਤ੍ਰਿਸ਼ਨਾ ਗੂਣ ਆ ਚੁੱਕਾ ਹੈ। ਇਸ ਲਈ ਜੋ ਬੈਲ ਗੋਣ ਸੱਟ ਕੇ ਚੱਲਿਆ ਹੈ ਉਹ ਤ੍ਰਿਸ਼ਨਾ ਦੀ ਗੂਣ ਨੂੰ ਛੱਡ ਕੇ ਟੁਰਿਆ ਹੈ। ਤ੍ਰਿਸ਼ਨਾ ਦੀ ਗੂਣ ਅੰਦਰ ਵਸਦਾ ਮਨ ਜਾਂ ਲਿੰਗ ਸਰੀਰ ਚੁੱਕਦਾ ਹੈ। ਇਹ ਵੀ ਇਸ਼ਾਰਾ ਦੂਸਰੇ ਸਰੀਰ ਜਾਂ ਲਿੰਗ ਸਰੀਰ ਵੱਲ ਹੈ। ਫਿਰ ਤ੍ਰਿਸ਼ਨਾ ਦੀ ਗੂਣ ਸਿੱਟੀ ਜਾਣਾ ਲਖਾਇਕ ਇਸ ਗੱਲ ਦਾ ਹੈ ਕਿ ਇਹ ਅਸੁਰੀ ਸੰਪਦਾ ਛੱਡ ਕੇ ਦੈਵੀ ਸੰਪਦਾ ਦੀ ਪ੍ਰਾਪਤੀ ਦੀ ਕੋਈ ਉੱਚ ਅਵਸਥਾ ਵਰਣਨ ਹੋ ਰਹੀ ਹੈ ਜਿੱਥੇ ਤ੍ਰਿਸ਼ਨਾ ਹੀ ਨਹੀਂ ਰਹੀ। ਇਸ ਕਰਕੇ ਪੰਜ ਤੱਤ ਤੋਂ ਲੈ ਕੇ ਗੋਣ ਛਿਟਕਾਈ ਤੱਕ ਵਿੱਚ ਮਾੜੇ ਵਪਾਰ ਦਾ ਜਿਸ ਵਿੱਚ ਜੀਵ ਭੁੱਲ ਨਾਲ ਲੱਗ ਰਹੇ ਹਨ ਦਾਰੂ ਦੱਸਿਆ ਹੈ ਅਤੇ ਉੱਚ ਜੀਵਨ ਦਾ ਉਪਦੇਸ਼ ਕੀਤਾ ਹੈ। ਪਰ ਜੇ ਇਹ ਵਿਚਾਰਾਂ ਛੱਡ ਕੇ ਪੂਰਬ ਅਪਰ ਮੇਲਣ 'ਤੇ ਅਤੇ ਕਬੀਰ ਜੀ ਦੇ ਅੱਖਰਾਂ ਦੇ ਵਰਤਾਓ 'ਤੇ ਸੁਤੰਤਰ ਹੋ ਕੇ ਅੱਖਰੀ ਅਰਥੀ ਲਈਏ ਤਾਂ ਐਂ ਕੁਛ ਲੱਗ ਸਕਣਗੇ। ਰਹਾਉ ਦਾ ਅਰਥ ਪਹਿਲੇ ਲੱਗੇਗਾ। ਸਾਡਾ ਰਾਮ ਐਸਾ ਨਾਇਕ ਜਾਂ ਵਣਜਾਰਿਆਂ ਦਾ ਸ਼ਾਹ ਹੈ ਕਿ ਉਸਨੇ ਸਾਰਾ ਸੰਸਾਰ ਆਪਣਾ ਵਣਜਾਰਾ ਯਾਨੀ ਛੋਟਾ ਵਪਾਰੀ ਬਣਾ ਛੱਡਿਆ ਹੈ। ਜੀਵ ਸਵਾਸਾਂ ਦੀ ਪੂੰਜੀ ਲੈ ਕੇ ਜਗਤ ਵਿੱਚ ਪ੍ਰਗਾਸਿਆ ਜਾਂ ਜੰਮਿਆ। ਹਿਰਦੇ ਵਿੱਚ ਇਸਨੇ ਤ੍ਰਿਸ਼ਨਾ ਦੀ ਗੂਣ ਭਰ ਲਈ ਅਤੇ ਇਸੀ ਪ੍ਰਕਾਰ ਦਾ ਭਾਵ ਤ੍ਰਿਸ਼ਨਾਮਈ ਹੋਰ ਮਾਲ ਵੀ ਖਰੀਦਿਆ ਹੈ। ਇਸਨੇ ਪਾਪ ਅਤੇ ਪੁੰਨ ਦੋ ਬੈਲ ਖਰੀਦ ਲਏ ਹਨ। ਘੱਟ ਵਿੱਚ ਬੈਠੀ ਤ੍ਰਿਸ਼ਨਾ ਦੀ ਪ੍ਰੇਰਨਾ ਨਾਲ ਜੋ ਮਾਇਆ ਇਕੱਠੀ ਕੀਤੀ ਉਸਨੇ ਭੋਗਾਂ ਵੱਲ ਪ੍ਰੇਰਿਆ। ਸੋ ਜੀਵ ਲਈ ਦੋਵੇਂ ਕਾਮ ਕ੍ਰੋਧ ਅਤੇ ਤਿੰਨੇ ਲੋਭ ਮੋਹ ਹੰਕਾਰ ਪੰਜੇ ਮਾਨੋ ਮਸੂਲੀਏ ਬਣ ਗਏ। ਭਾਵ ਸਵਾਸਾਂ ਦੀ ਪੂੰਜੀ ਭੋਗਾਂ ਵਿਕਾਰਾਂ ਵਿੱਚ ਖਰਚ ਆਉਣ ਲੱਗ ਪਈ ਅਤੇ ਮਨੋਰਾਜ ਬਟਵਾਰੇ ਬਣ ਗਏ। ਸਵਾਸਾਂ ਦੀ ਪੂੰਜੀ ਦੇ ਵੰਡਾਉਣ ਵਾਲੇ ਭਾਵ ਭਾਈਵਾਲ ਜਾਂ ਲੁੱਟਣ ਵਾਲੇ ਧਾੜਵੀ ਜਾਂ ਕਰ ਲੈਣ ਵਾਲੇ ਟੈਕਸ ਲੈਣ ਵਾਲੇ ਬਣ ਗਏ। ਇਉਂ ਕਰਦਿਆਂ ਸਾਰੀ ਸਵਾਸਾਂ ਰੂਪੀ ਮਿਲੀ ਦਾਤ ਦਾਸ ਪੰਜ ਤੱਤ ਨਿਬੇੜਾ ਹੀ ਕਰ ਦਿੰਦੇ ਹਨ ਕਿ ਪੰਜ ਤੱਤ ਪ੍ਰਣਾਮੀ ਹੋਣ ਕਰਕੇ ਆਪਣਾ ਸਮਿਲਿਤ ਕੰਮ ਸਰੀਰ ਤੋਰਨ ਦਾ ਛੋੜ ਦਿੰਦੇ ਹਨ। ਭਾਵ ਸਰੀਰ ਮਰ ਜਾਂਦਾ ਹੈ। ਇਉਂ ਰਾਸ ਰੂਪੀ ਪੂੰਜੀ ਸਾਰੀ ਮੁੱਕ ਜਾਂਦੀ ਹੈ। ਹੁਣ ਰਾਸ ਤਾਂ ਮੁੱਕ ਗਈ ਪਰ ਰਾਸ ਨਾਲ ਖਰੀਦਿਆ ਟਾਂਡਾ ਖੇਪ ਮਾਲ ਅਤੇ ਬਲਦ ਪਾਰ ਉਤਰ ਜਾਂਦੇ ਹਨ। ਭਾਵ ਜੀਵ ਦੇ ਸੰਸਕਾਰ ਬਣ ਕੇ ਮੌਤੋਂ ਵੀ ਪਾਰ ਨਾਲ ਜਾਂਦੇ ਹਨ। ਕਹਿੰਦੇ ਹਨ ਕਬੀਰ ਜੀ, ਹੇ ਸੰਤੋ ਸੁਣੋ, ਇਹ ਬੁਰੀ ਹਾਲਤ ਆਮ ਵਣਜਾਰਿਆਂ ਦੀ ਦੇਖ ਕੇ ਹੁਣ ਮੁਨਾਸਬ ਅਤੇ ਢੁੱਕਵੀਂ ਗੱਲ ਸਾਨੂੰ ਇਹ ਕਰਨੀ ਬਣ ਆਈ ਕਿ ਅਸਾਂ ਰਾਮ ਨਾਮ ਨੂੰ ਪਕੜ ਲਿਆ। ਸੋ ਇਸ ਰਾਮ ਨਾਮ ਰੂਪੀ ਘਾਟੀ 'ਤੇ ਚੜ੍ਹਦਿਆਂ ਇੱਕ ਬੈਲ ਪਾਪ ਰੂਪੀ ਤਾਂ ਥੱਕ ਗਿਆ ਭਾਵ ਰਹਿ ਚੁੱਕਾ ਅਤੇ ਇੱਕ ਬੈਲ ਪੁੰਨ ਰੂਪ ਤ੍ਰਿਸ਼ਨਾ ਦੀ ਗੂਣ ਨੂੰ ਹੀ ਸੱਟ ਕੇ ਰਾਮ ਦੀ ਘਾਟੀ ਨੂੰ ਚਲਾ ਗਿਆ। ਕਿਉਂਕਿ ਰਾਮ ਨਾਮ ਨਾਲ ਪਹਿਲੇ ਪਾਪ ਦੂਰ ਆਉਂਦੇ ਹਨ, ਫਿਰ ਕਰਮਾਂ 'ਤੇ ਟੇਕ ਰੱਖ ਕੇ ਜੋ ਤ੍ਰਿਸ਼ਨਾ ਕਰਮ ਕਰਨ ਵਿੱਚ ਲੱਗੀ ਆਉਂਦੀ ਹੈ ਉਹ ਵੀ ਮੁੱਕ ਜਾਂਦੀ ਹੈ। ਕਿਉਂਕਿ ਸਮਝ ਪੈ ਜਾਂਦੀ ਹੈ ਕਿ ਮੁਕਤੀ ਨਾਮ ਨੇ ਕਰਨੀ ਹੈ, ਕਰਮਾਂ ਨੇ ਨਹੀਂ। ਇਹਨਾਂ ਨੇ ਤਾਂ ਅਹੰਮੇਵ ਵਧਾਉਣਾ ਹੈ। ਹੁਣ ਨਿਰੁਕਤ ਭਾਵ ਇੱਕ ਇੱਕ ਲਫ਼ਜ਼ਾਂ ਦੇ ਜੋ ਅਰਥ ਉਹਨਾਂ ਦਾ ਵਰਣਨ ਕੀਤਾ ਗਿਆ ਹੈ। ਵਿਸਾਹੇ, ਇਸ ਸੰਸਕ੍ਰਿਤੀ ਦਾ ਲਫ਼ਜ਼ ਵਿਵਸਾਏ ਤੋਂ ਲਿਆ ਗਿਆ ਹੈ। ਇਸ ਦਾ ਅਰਥ ਹੈ ਵਿਉਪਾਰ। ਹਿੰਦੀ ਵਿੱਚ ਇਸ ਦਾ ਭਾਵ ਹੈ ਵਿਸਾਹਨਾ ਯਾਨੀ ਖਰੀਦੇ ਮੁੱਲ ਲੀਤੇ। ਪਾਪ ਪੁੰਨ ਆਦਿ ਮਿਸ਼ਰਤ ਕਰਮਾਂ ਕਰਕੇ ਸਰੀਰ ਬਣਦਾ ਹੈ। ਸੋ ਵਿਸਾਏ ਦਾ ਅਰਥ ਹੈ ਖਰੀਦੇ, ਪਰ ਇੱਥੇ ਭਾਵ ਹੈ ਪਾਪ ਪੁੰਨ ਕਰਕੇ ਸਰੀਰ ਰਚੇ ਜਾਂਦੇ ਹਨ। ਦੂਸਰਾ ਲਫ਼ਜ਼ ਹੈ ਪਵਨ। ਸੰਸਕ੍ਰਿਤ ਵਿੱਚ ਇਸ ਦਾ ਅਰਥ ਹੈ ਹਵਾ, ਪਵਨ ਹਵਾ। ਮੁਰਾਦ ਹੈ ਸਵਾਸਾਂ ਤੋਂ। ਜੈਸੇ ਕਬੀਰ ਜੀ ਨੇ ਕਿਹਾ ਹੈ, ਸੰਤੋ ਮਨ ਪਵਨੇ ਸੁਖ ਬਣੇ। पूंजी, संस्कृत विच पूंजी दा अर्थ है ढेर समूह, हिंदी विच पूंजी दा अर्थ है मूड़ी या रास, ਉਹ ਧਨ ਜਿਸ ਨਾਲ ਕੋਈ ਮਾਲ ਖਰੀਦਿਆ ਜਾਏ ਜਾਂ ਵਪਾਰ ਕੀਤਾ ਜਾਏ। ਪ੍ਰਗਾਸਿਓ, ਸੰਸਕ੍ਰਿਤੀ 'ਚ ਅਰਥ ਹੈ ਪ੍ਰਕਾਸ਼, ਹਿੰਦੀ ਵਿੱਚ ਅਰਥ ਹੈ ਪ੍ਰਕਾਸ਼ਨਾ, ਪ੍ਰਕਾਸ਼ ਪਾ ਗਿਆ, ਪ੍ਰਗਟਿਆ, ਭਾਵ ਜੀਵ ਜੰਮਿਆ। ਪਵਨ ਪੂੰਜੀ, ਪ੍ਰਗਾਸਿਓ ਦਾ ਅਰਥ ਪਵਨ ਪੂੰਜੀ ਨੂੰ ਕਰਤਾ ਕਾਰਕ ਮਿਥ ਕੇ ਇਉਂ ਵੀ ਕਰਦੇ ਹਨ ਕਿ ਸਵਾਸਾਂ ਦੀ ਪੂੰਜੀ ਪ੍ਰਕਾਸ਼ ਰਹੀ ਹੈ, ਪਰ ਪਹਿਲਾ ਅਰਥ ਪ੍ਰਸੰਗਕ ਵਧੀਕ ਹੈ। ਗੁਣ ਗਾਉਣ, ਸੰਸਕ੍ਰਿਤ ਹੈ ਗਾਉਣੀ ਯਾਨੀ ਬੋਰੀ, ਹਿੰਦੀ ਗਾਉਣ ਯਾਨੀ ਗਾਉਣ, ਪੰਜਾਬੀ ਗੂਣ ਯਾਨੀ ਤ੍ਰਿਪੜ ਦੀ ਬਣੀ ਹੋਈ ਦੁਪਾਸੜ ਬੋਰੀ ਜਾਂ ਛੱਟ ਜੋ ਬੈਲ, ਖੋਤੇ, ਖੱਚਰ ਆਦਿ 'ਤੇ ਲੱਦਦੇ ਹਨ। ਟਾਂਡ ਜਾਂ ਟਾਂਡਾ, ਹਿੰਦੀ ਵਿੱਚ ਟਾਂਡਾ ਹੈ ਖੇਪ, ਅੰਨ ਆਦਿ ਮਾਲ ਜੋ ਵਣਜਾਰੇ ਖਰੀਦ ਕੇ ਬੈਲ ਆਦਿਕਾਂ 'ਤੇ ਲੱਦ ਕੇ ਚੱਲਦੇ ਹਨ, ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਂਦੇ ਹਨ, ਉੱਥੇ ਜਾ ਕੇ ਵੇਚਦੇ ਅਤੇ ਨਫੇ ਖੜਦੇ ਹਨ। ਦੂਸਰਾ ਅਰਥ ਹੈ ਅੰਨ ਆਦਿ ਮਾਲ ਨਾਲ ਲੱਦੇ ਬੈਲ ਆਦਿ ਪਸ਼ੂਆਂ ਦਾ ਝੁੰਡ ਜੋ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੇ ਹਨ। ਤੀਸਰਾ, ਕਦੇ ਕਦੇ ਵਪਾਰੀਆਂ ਦੇ ਚੱਲ ਰਹੇ ਸਮੂਹ ਨੂੰ ਵੀ ਕਹਿ ਲੈਂਦੇ ਹਨ। ਦੂਸਰੀ ਸਤਰ ਵਿੱਚ ਟਾਣ ਦਾ ਮਤਲਬ ਖੇਪ ਹੈ, ਅਰਥਾਤ ਖਰੀਦਿਆ ਮਾਲ। ਛੇਵੀਂ ਸਤਰ ਵਿੱਚ ਟਾਂਡਾ ਦਾ ਅਰਥ ਹੈ ਲੱਦਿਆ ਮਾਲ, ਲੱਦੇ ਗਏ ਜਾਨਵਰਾਂ ਅਤੇ ਲੱਦਣ ਵਾਲੇ ਵਣਜਾਰੇ ਸਮੇਤ ਸਾਰਾ ਕੁਝ। ਅਗਲਾ ਲਫਜ਼ ਹੈ ਨਾਇਕ, ਸੰਸਕ੍ਰਿਤ ਵਿੱਚ ਇਸਦਾ ਅਰਥ ਹੈ ਆਗੂ, ਨੇਤਾ, ਆਪਣੇ ਮਗਰ ਟੋਰਨ ਵਾਲਾ ਵਡਕਾ। ਦੂਸਰਾ ਅਰਥ ਹੈ ਸਵਾਮੀ, ਮਾਲਕ। ਤੀਸਰਾ ਅਰਥ ਹੈ ਵਣਜਾਰਿਆਂ ਦਾ ਸ਼ਾਹ, ਵਣਜਾਰਾ, ਜੋ ਛੋਟੇ ਛੋਟੇ ਵਣਜਾਰਿਆਂ ਨੂੰ ਉਧਾਰ ਦਿੰਦਾ ਅਤੇ ਵਪਾਰ ਕਰਾਉਂਦਾ ਹੈ, ਆਪ ਵੀ ਵਪਾਰ ਕਰਦਾ ਹੈ, ਪਰ ਵਣਜਾਰੇ ਉਸ ਤੋਂ ਮਾਲ ਲੈ ਕੇ ਦਿਸ਼ੋਰਾ ਵਿੱਚ ਜਾ ਵੇਚਦੇ ਹਨ ਅਤੇ ਜਾਂ ਦਿਸ਼ੋਰਾ ਤੋਂ ਖਰੀਦ ਕੇ ਉਸ ਪਾਸ ਲੈ ਆਉਂਦੇ ਹਨ। ਉਸ ਉਧਾਰ ਵੀ ਦਿੰਦਾ ਹੈ ਅਤੇ ਵਪਾਰ ਦਾ ਅਗਵਾਨੀ ਵੀ ਕਰਦਾ ਹੈ, ਸ਼ਾਹ ਵਪਾਰੀ। ਚੌਥਾ ਅਰਥ ਹੈ ਉਂਝ ਇਸ ਪਦ ਦੇ ਸ੍ਰੇਸ਼ਟ ਪੁਰਖ ਇੱਕ ਰਾਗ, ਇੱਕ ਛੰਦ ਆਦਿ ਅਰਥ ਵੀ ਹਨ। ਅਗਲਾ ਲਫਜ਼ ਹੈ ਬੰਜਾਰਾ, ਸੰਸਕ੍ਰਿਤ ਵਿੱਚ ਇਸਦਾ ਅਰਥ ਹੈ ਵਣਜ ਜਾਂ ਵਪਾਰੀ, ਵਣਜ ਵਪਾਰ ਕਰਨ ਵਾਲਾ, ਪਰ ਅਕਸਰ ਛੋਟੇ ਵਪਾਰੀ ਨੂੰ ਕਹਿੰਦੇ ਹਨ, ਵਿਸ਼ੇਸ਼ ਕਰਕੇ ਉਹ ਜੋ ਫਿਰ ਤੁਰ ਕੇ ਵਣਜ ਵਪਾਰ ਕਰੇ ਅਤੇ ਟਿਕ ਕੇ ਨਾ ਬਏ। ਇਸੇ ਕਰਕੇ ਵਣਜਾਰੇ ਦਾ ਕਈ ਵੇਰ ਭਾਵ ਪਰਦੇਸੀ, ਨਾ ਟਿਕਣ ਵਾਲਾ ਵੀ ਹੁੰਦਾ ਹੈ। ਅਗਲਾ ਲਫਜ਼ ਹੈ ਜਗਾਤੀ, 40ਵਾਂ ਹਿੱਸਾ ਆਮਦਨ ਦਾ, ਜੋ ਖੈਰਾਇਤ ਵਿੱਚ ਦਿੱਤਾ ਜਾਂਦਾ ਹੈ, ਧਰਮ ਅਰਥ ਦਿੱਤਾ ਰੁਪਇਆ। ਹਿੰਦੀ ਵਿੱਚ ਇਸਦਾ ਅਰਥ ਹੈ ਜਗਾਤ, ਪੰਜਾਬੀ ਜਗਾਤ ਮਸੂਲ ਨੂੰ ਆਖਦੇ ਹਨ, ਮਹਿਸੂਲ ਲੈਣ ਵਾਲਾ, ਮਸੂਲੀਆ। ਅਗਲਾ ਲਫਜ਼ ਹੈ ਮਨ ਤਰੰਗ, ਮਨ ਦੇ ਤਰੰਗ, ਮਨ ਦੀਆਂ ਲਹਿਰਾਂ, ਮਨ ਵਿੱਚ ਜੋ ਵਿਚਲੇ ਖਿਆਲ ਜਾਂ ਸੰਕਲਪ ਵਿਕਲਪ ਉੱਠਦੇ ਰਹਿੰਦੇ ਹਨ। ਅਗਲਾ ਲਫਜ਼ ਹੈ ਬਟਵਾਰਾ, ਹਿੰਦੀ ਵਿੱਚ ਇਸਦਾ ਅਰਥ ਹੈ ਬਟਾਈ ਕਰਾਉਣ ਵਾਲਾ, ਵੰਡਾਈ ਕਰ ਲੈਣ ਵਾਲਾ, ਭਾਈਵਾਲ। ਦੂਜਾ ਅਰਥ ਹੈ ਕਰ ਲੈਣ ਵਾਲਾ, ਜੋ ਪੁਰਾਣੇ ਸਮੇਂ ਫਸਲ ਦਾ ਹਿੱਸਾ ਵੰਡਾ ਕੇ ਸਰਕਾਰੀ ਕਰ, ਮਾਮਲਾ ਜਾਂ ਟੈਕਸ ਆਦਿ ਲੈਂਦੇ ਹੁੰਦੇ ਸਨ। ਤੀਸਰਾ ਅਰਥ ਹੈ ਸੰਸਕ੍ਰਿਤ ਵਿੱਚ ਵਾਟ ਯਾਨੀ ਰਸਤਾ, ਮਾਰਗ, ਅਤੇ ਹਿੰਦੀ ਵਿੱਚ ਬਟਮਾਰ ਯਾਨੀ ਧਾੜ ਵੀ, ਰਸਤੇ ਜਾਂਦਿਆਂ ਲੁੱਟ ਲੈਣ ਵਾਲਾ। ਅਗਲਾ ਲਫਜ਼ ਹੈ ਪੰਜ ਤੱਤ, ਤੱਤ ਨੂੰ ਜਾਣਨ ਵਾਲੇ ਸ੍ਰੇਸ਼ਟ ਪੁਰਖ ਯਾਨੀ ਮਹਾਤਮਾ। ਇਸ ਦਾ ਅਰਥ ਪੰਜੇ ਤੱਤ ਢੁੱਕਦਾ ਨਹੀਂ, ਕਿਉਂਕਿ ਤੱਤ ਪਦ ਨੂੰ ਔਂਕੜ ਹੋਣ ਕਰਕੇ ਉਹ ਇੱਕ ਵਚਨ ਹੈ ਅਤੇ ਪੰਜ ਪਦ ਦਾ ਚਿੱਚਾ ਮੁਕਤਾ ਹੋਣ ਕਰਕੇ ਬਹੁਵਚਨ ਹੈ। ਤੱਤ ਨੂੰ ਜਾਣਨ ਵਾਲੇ ਪੰਜ, ਇਹ ਅਰਥ ਵਧੀਕ ਵਿਆਕਰਣ ਹੈ। ਤੱਤ ਤੋਂ ਮੁਰਾਦ ਤੱਤ ਦੇ ਜਾਣਨ ਵਾਲੇ, ਲੈਣੀ ਇਸ ਕਰਕੇ ਵੀ ਵਧੀਕ ਟੁਕਦੀ ਹੈ। ਪੰਜ ਤੱਤ ਯਾਨੀ ਪੰਜ ਤੱਤ, ਆਕਾਸ਼, ਵਾਯੂ, ਜਲ, ਅਗਨੀ, ਪ੍ਰਿਥਵੀ, ਪੰਜ ਤੱਤਾਂ ਦੀ ਰਹਿਤ ਜਿਸ ਦਾ ਵੇਰਵਾ ਪਿੱਛੇ ਇਸੇ ਸ਼ਬਦ ਦੀ ਵਿਆਖਿਆ ਵਿੱਚ ਆ ਚੁੱਕਾ ਹੈ। ਪੰਜ ਗੁਣ ਯਾਨੀ ਪਿੱਛੇ ਵਿਆਖਿਆ ਵਿੱਚ ਗਿਣਤੀ ਆ ਚੁੱਕੀ ਹੈ। ਅਗਲਾ ਲਫਜ਼ ਹੈ ਦਾਨ, ਦਿੱਤੀ ਹੋਈ ਸ਼ੈ, ਬਿਨਾਂ ਕੀਮਤ ਲੀਤੇ ਖੁਸ਼ੀ ਨਾਲ ਦਿੱਤਾ ਧਨ ਜਾਂ ਸ਼ੈ। ਇਸ਼ਾਰਾ ਪਵਨ ਪੂੰਜੀ ਵੱਲ ਹੈ ਜੋ ਦਾਨ ਵਿੱਚ ਮਿਲੀ ਸੀ। ਦਾਨ ਦਾ ਅਰਥ ਇੱਥੇ ਦੇਣਾ ਵੀ ਲਾਉਂਦੇ ਹਨ ਅਤੇ ਦਾਨ ਦਾ ਅਰਥ ਡਨ ਜਾਂ ਜੁਰਮਾਨਾ ਵੀ ਲਾਉਂਦੇ ਹਨ। ਨਿਬੇੜਾ ਮੁਕਾਉਂਦੇ ਹਨ, ਉਤਰੇ ਉਹ ਪਾਰਾ ਯਾਨੀ ਪਾਰ ਉਤਰਿਆ। ਗੁਰਬਾਣੀ ਅਤੇ ਕਬੀਰ ਜੀ ਦੇ ਮੁਹਾਵਰੇ ਮੁਜਬ ਖੇਪ ਲੈ ਕੇ ਵਣਜਾਰੇ ਦਾ ਪਾਰ ਉਤਰਨਾ ਕਲਿਆਣ ਸੂਚਕ ਅਰਥਾਂ ਵਿੱਚ ਠੀਕ ਬੈਠਦਾ ਹੈ। ਨਿਰਾ ਪਾਰ ਜਾਣਾ ਅਰਥਾਤ ਲਾ ਕੇ ਅਸੁਰੀ ਸੰਪਦਾ ਦਾ ਟਾਂਡਾ ਲੈ ਕੇ ਪਰਲੋਕ ਚਲੇ ਜਾਣਾ ਲਾ ਦਿੰਦੇ ਹਨ, ਪਰ ਇਹ ਅਰਥ ਮੁਹਾਵਰੇ ਨਾਲ ਢੁੱਕਦਾ ਨਹੀਂ। ਅਗਲਾ ਲਫਜ਼ ਹੈ ਘਾਟੀ, ਪਹਾੜ ਦੀ ਨਿਵਾਣ ਤੋਂ ਉੱਪਰ ਨੂੰ ਚੜ੍ਹਾਈ। ਘਾਟੀ ਦਾ ਪਤਾ ਕਬੀਰ ਜੀ ਨੇ ਹੋਰ ਥਾਂ ਵੀ ਦਿੱਤਾ ਹੈ। ਇੱਕ ਔਗਟ ਘਾਟੀ ਰਾਮ ਕੀ ਤੈਂ ਚੜ੍ਹ ਰਹੇ ਹੋ ਕਬੀਰ। ਅਗਲਾ ਲਫਜ਼ ਹੈ ਛਿਟਕਾਈ, ਛੁਡਾ ਕੇ ਯਾਨੀ ਪਰੇ ਸੁੱਟ ਕੇ। ਤ੍ਰਿਸ਼ਨਾ ਦੀ ਛੱਟ ਪਰੇ ਸੁੱਟ ਕੇ ਭਾਉ ਵੈ ਤ੍ਰਿਸ਼ਨ ਜਾਂ ਤ੍ਰਿਸ਼ਨਾ ਰਹਿਤ ਹੋ ਕੇ ਨਿਰਵਾਣ ਹੋ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਇੱਕ ਸ਼ਬਦ ਦੀ ਵਿਆਖਿਆ ਹੈ ਜਿਸ ਵਿੱਚੋਂ ਪਤਾ ਚੱਲਦਾ ਹੈ ਕਿ ਸਾਡੇ ਹੋ ਗੁਜ਼ਰੇ ਮਹਾਂਪੁਰਖਾਂ ਨੇ ਕਿੰਨੀ ਮਿਹਨਤ ਨਾਲ ਗੁਰਬਾਣੀ ਦੇ ਵਿਆਕਰਣ ਨੂੰ ਇੱਕ ਇੱਕ ਲਫਜ਼ ਨੂੰ ਸੋਧ ਸੋਧ ਕੇ ਸਾਡੇ ਲਈ ਇਹ ਅਰਥ ਪ੍ਰਗਟਾਏ ਹਨ ਤਾਂ ਕਿ ਅਸੀਂ ਗੁਰਬਾਣੀ ਨੂੰ ਸਮਝ ਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਸਕੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।